ਜਦੋਂ ਕੰਨ ਗੰਦੀਆਂ ਗੱਲਾਂ ਸੁਣਦੇ ਨੇ ਤੇਰੇ, ਉਦੋਂ ਨੀ ਤੇਰੇ ਕੰਨਾਂ ਨੂੰ ਸੂਤਕ ਚਿੰਬੜਦਾ, ਹੁਣ ਤੂੰ ਵੱਡਾ ਆ ਗਿਆ, ਵਿਦਵਾਨ ਲੋਕਾਂ ਚ ਕਹਿਣ ਲੱਗ ਪਿਆ। ਉਹ ਹਜ਼ਾਰਾਂ ਰੁਪਏ ਲਾਏ ਬੰਦੇ ਵਿਚਾਰੇ ਦੀ ਰੋਟੀ ਖਰਾਬ ਹੋ ਗਈ ਉਧਰ। ਨਾਨਕ ਹੰਸਾ ਆਦਮੀ, ਮਹਾਰਾਜ ਕਹਿੰਦੇ ਹੰਸ ਵਰਗਾ ਬੰਦਾ ਹੈ ਸੋਹਣਾ, ਪਰ ਆਪਣੀਆਂ ਕਰਤੂਤਾਂ ਕਰਕੇ ਆ ਪਿੱਛੇ ਜਿੰਨਾ ਸੂਤਕੇ ਨੂੰ ਚਿੰਬੜਿਆ ਇਹਦੇ ਕਰਕੇ ਬੱਧੇ ਜਮਪੁਰ ਜਾ ਹੈ। ਇਹ ਬੰਨੇ ਹੋਏ ਜਮਦੂਤਾਂ ਦੇ ਜਮ ਦੀ ਪੁਰੀ ਨੂੰ ਜਾਂਦੇ ਨੇ। ਮਹੱਲਾ ਪਹਿਲਾ, ਸਭੋ ਸੂਤਕ ਭਰਮ ਹੈ ਦੂਜਾ ਲੱਗੈ ਜਾਏ। ਇਹ ਭਰਮ ਹੈ ਅਸਲ ਵਿੱਚ, ਜਿੰਨਾ ਵੀ ਸੂਤਕ ਆਪਾਂ ਮੰਨਦੇ ਹਾਂ ਇਹ ਭਰਮ ਚਿੰਬੜਿਆ ਹੋਇਆ। ਇੱਕ ਦੂਜੇ ਤੋਂ ਦੂਜੇ ਨੂੰ, ਦੂਜੇ ਤੋਂ ਦੂਜੇ ਨੂੰ ਗਾਂਹ ਗਾਂਹ ਲੱਗੀ ਜਾਂਦਾ। ਮਹਾਰਾਜ ਕਹਿੰਦੇ ਇਹ ਜਿਹੜਾ ਆਪਾਂ ਕਹਿੰਦੇ ਜੰਮਣ ਵਿੱਚ ਤੇ ਮਰਨ ਵਿੱਚ ਸੂਤਕ ਪਾਤਕ ਹੈ, ਅਸਲ ਵਿੱਚ ਜੰਮਣ ਮਰਨਾ ਹੁਕਮ ਹੈ। ਜੰਮਣਾ ਤੇ ਮਰਨਾ ਤਾਂ ਉਹਦਾ ਹੁਕਮ ਹੈ। ਭਾਣੇ ਆਵੇ ਜਾਏ, ਇਹ ਜੀਵ ਭਾਣੇ ਦੇ ਵਿੱਚ ਆਉਂਦਾ ਦੁਨੀਆਂ ਚ ਤੇ ਭਾਣੇ ਵਿੱਚ ਹੀ ਚਲਿਆ ਜਾਂਦਾ। ਹੁਣ ਇਹ ਚ ਜੰਮਣਾ ਮਰਨਾ ਜਿਹੜਾ, ਇਹਨੂੰ ਸੂਤਕ ਪਾਤਕ ਕਿਵੇਂ ਗਿਣ ਲਈਏ? ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਵਾਹੇ, ਰਿਜਕ ਭੇਜਿਆ ਹੈ ਸੰਵਾਹੇ ਤੋਂ ਭਾਵ ਭੇਜਣਾ, ਦਿੱਤੋਂ ਦਿੱਤਾ ਹੈ ਰਿਜਕ ਵਾਹਿਗੁਰੂ ਨੇ ਸਾਨੂੰ। ਜਿਹੜਾ ਇਹ ਜਿੰਨਾ ਵੀ ਅਸੀਂ ਹੈ ਭਗਤਾਂ ਦਾ, ਖਾਣਾ ਪੀਣਾ ਪਵਿੱਤਰ ਹੈ ਭਾਵ ਪਵਿੱਤਰ ਭੋਜਨ ਦਾ ਕਰਨਾ, ਪਵਿੱਤਰ ਖਾਣੇ। ਜੇ ਖਾਣਾ ਪੀਣਾ ਪਵਿੱਤਰ ਹੈ ਤਾਂਹੀਓ ਜਦੋਂ ਵੀ ਆਪਾਂ ਮਹਾਰਾਜ ਦੀ ਹਜ਼ੂਰੀ ਚ ਲਿਆਉਂਦੇ ਹਾਂ ਪ੍ਰਸ਼ਾਦਾ ਪਾ ਕੇ, ਸਤਿਗੁਰੂ ਜੀ ਨੂੰ ਆਪਾਂ ਭੋਗ ਲਵਾਉਂਦੇ ਹਾਂ, ਕਿਰਪਾਨ ਭੇਟਾ ਕਰਦੇ ਹਾਂ। ਪਰ ਜੇ ਉਹ ਦੂਜੀ ਚੀਜ਼ ਜਿਹੜੀ ਆਪਾਂ ਕਹਿੰਦੇ ਵੀ ਐਂ ਖਾਣੀ ਚਾਹੀਦੀ, ਓਂ ਖਾਣੀ ਚਾਹੀਦੀ ਹੈ, ਉਹ ਕੌਲੀ ਚ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿਉਂ ਨਹੀਂ ਲਿਆਉਂਦੇ? ਉਹਨੂੰ ਕਿਉਂ ਨਹੀਂ ਭੋਗ ਲਵਾਉਂਦੇ ਨਾਲ? ਕਿਉਂਕਿ ਉਹ ਪਵਿੱਤਰ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਖਾਣਾ ਪੀਣਾ ਭਗਤੋ ਪਵਿੱਤਰ ਹੈ। ਭਾਈ ਪਵਿੱਤਰ ਭੋਜਨ ਛਕਣਾ ਚਾਹੀਦਾ, ਖਾਣਾ ਰੋਟੀ ਦਾ, ਪੀਣਾ ਪਾਣੀ ਦਾ, ਭਾਈ ਇਹ ਸਾਰਾ ਕੁਝ ਪਵਿੱਤਰ ਹੈ। ਹੁਣ ਕਈ ਲੋਕ ਇਸ ਪੰਗਤੀ ਨੂੰ ਹੋਰ ਪਾਸੇ ਲੈ ਜਾਂਦੇ ਨੇ। ਉਹ ਕਹਿੰਦੇ ਜਿਹੜਾ ਸ਼ਰਾਬ ਪੀਣੀ ਹੈ, ਮੀਟ ਖਾਣਾ, ਹੋਰ ਮਹਾਰਾਜ ਨੇ ਬਾਣੀ ਲਿਖਿਆ ਖਾਣਾ ਪੀਣਾ ਪਵਿੱਤਰ ਹੈ ਆਪਣੇ ਮਤਲਬ ਲਈ, ਕਿਉਂਕਿ ਜਿਹੋ ਜਿਹਾ ਬੰਦੇ ਦਾ ਆਪਣਾ ਮਾਇੰਡ ਹੁੰਦਾ ਹੈ ਉਹੀ ਜੀ ਪੰਗਤੀ ਨੂੰ ਉਸੇ ਅਰਥ ਨਾਲ ਬਣਾ ਲੈਂਦਾ। ਜਿਵੇਂ ਕਿਸੇ ਨੇ ਪੁੱਛਿਆ ਸੀ ਕਿਸੇ ਨੂੰ, ਕਹਿੰਦਾ ਦੋ ਤੇ ਦੋ ਕਿੰਨੇ ਹੁੰਦੇ ਨੇ? ਉਹ ਕਹਿੰਦਾ ਚਾਰ ਰੋਟੀਆਂ। ਕਹਿੰਦਾ ਦੋ ਤੇ ਦੋ ਤਾਂ ਚਾਰ ਹੁੰਦੇ, ਇਹ ਰੋਟੀਆਂ ਵਿੱਚ ਕਿੱਥੋਂ ਆ ਗਈਆਂ? ਕਹਿੰਦਾ ਮੈਨੂੰ ਭੁੱਖ ਲੱਗੀ ਹੋਈ ਆ, ਤਾਂ ਮੈਂ ਕਹਿੰਦਾ ਵੀ ਚਾਰ ਰੋਟੀਆਂ। ਉਹ ਆਪਣੀ ਅੱਧੀ ਗੱਲ ਵਿੱਚ ਜੋੜਦਾ। ਇਸੇ ਪ੍ਰਕਾਰ ਜਿਹਨੇ ਤਾਂ ਖਾਣਾ ਪੀਣਾ, ਉਹਨੇ ਤਾਂ ਆਪਣੇ ਖਾਣੇ ਪੀਣੇ ਨੂੰ ਕਹਿਣਾ ਇਹ ਪਵਿੱਤਰ ਹੈ, ਉਹ ਤਾਂ ਆਪਣੇ ਖਾਣੇ ਪੀਣੇ ਨੂੰ ਪਵਿੱਤਰ। ਪਰ ਮਹਾਰਾਜ ਕਹਿੰਦੇ ਜੈਸਾ ਅੰਨ ਤੈਸਾ ਮਨ। ਮੈਂ ਵੈਸੇ ਸੁਤੇ ਸਿੱਧ ਸਧਾਰਨ ਗੱਲ ਕੀਤੀ ਤੁਹਾਡੇ ਕੋਲੇ, ਝਟਕੇ ਬਾਰੇ ਗੱਲ ਚੱਲੀ। ਕਈ ਕਹਿੰਦੇ ਕਿ ਸਾਨੂੰ ਹੁਣ ਖੁੱਲ ਹੋ ਗਈ ਹੈ, ਵੀ ਸਾਨੂੰ ਕਥਾ ਚ ਕਿਹਾ ਬਈ ਆਪਾਂ ਹੁਣ ਆਪਣਾ ਬੱਕਰਾ ਲਿਆ ਕੇ ਨਵਾ ਕੇ ਇਹਨੂੰ ਖਾ ਸਕਦੇ ਹਾਂ, ਚੰਡੀ ਦੀ ਵਾਰ ਪੜਾਂਗੇ, ਐਂ ਕਰਾਂਗੇ, ਕਿਤੇ ਪੰਗਾ ਨਾ ਲੈ ਲਿਓ। ਮੈਂ ਇਹ ਵੀ ਤੁਹਾਨੂੰ ਦੱਸਦਾ ਤੇ ਚੰਡੀ ਦੀ ਵਾਰ ਉਈ ਪੜਨ ਲੱਗ ਜਾਓ, ਫਿਰ ਜੇ ਪੁੱਠਾ ਹੋ ਗਿਆ ਕੰਮ ਫਿਰ ਸੰਭਾਲਿਆ ਨਹੀਂ ਜਾਣਾ ਹੈ। ਤੁਸੀਂ ਇਹ ਰਹਿਣ ਹੀ ਦਿਓ ਬਸ, ਆ ਜਿੰਨੀਆਂ ਬਾਜ਼ਾਰ ਵਿੱਚ ਹੋਰ ਇੰਨਾ ਕੁਛ ਮਿਲਦਾ ਉਹ ਖਾਈ ਜਾਓ, ਤਾਂ ਕਾਹਨੂੰ ਪੰਗੇ ਲੈਂਦੇ ਹੋ? ਨਾਮ ਜਪੋ। ਮਹਾਰਾਜ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਵਾਹੇ। ਰੱਬ ਨੇ ਜਿਹੜਾ ਆਪਾਂ ਨੂੰ ਭੇਜਿਆ ਹੈ, ਇੰਨੀਆਂ ਰੇਹੜੀਆਂ ਭਰੀਆਂ ਪਈਆਂ ਨੇ ਫਲਾਂ ਦੇ ਨਾਲ, ਇੰਨੀਆਂ ਦੁਕਾਨਾਂ ਭਰੀਆਂ ਪਈਆਂ ਨੇ ਸਬਜ਼ੀਆਂ ਦੇ ਨਾਲ, ਦਾਲਾਂ ਦੇ ਨਾਲ, ਇੱਕ ਚੀਜ਼ ਨਹੀਂ ਛੱਡ ਸਕਦੇ, ਹੋਰ ਬਹੁਤ ਕੁਛ ਹੈ, ਦੁੱਧ ਹੈ, ਘਿਓ ਹੈ, ਬਦਾਮ ਹੈ, ਕਾਜੂ ਹੈ, ਸੌਗੀ ਹੈ, ਸਬਜ਼ੀਆਂ ਹੈ, ਫਲ ਹੈ। ਇਹ ਮਨੁੱਖ ਲਈ ਤਾਂ ਇੰਨਾ ਕੋਈ ਦੁਕਾਨਾਂ ਭਰੀਆਂ ਪਈਆਂ। ਮਹਾਰਾਜ ਕਹਿੰਦੇ ਮੈਂ ਭੇਜਿਆ ਤਾਂ ਹੋਇਆ ਖਾਣ ਪੀਣ ਨੂੰ ਸਾਰਾ ਕੁਛ, ਸਾਰਾ ਕੁਝ ਖਾਓ, ਉਹ ਖਾਣਾ ਖਾਓ ਜਿਹਦੇ ਨਾਲ ਪਵਿੱਤਰਤਾ ਰਹੇ, ਮਨ ਦੀ ਸ਼ੁੱਧੀ ਰਹੇ, ਨਹੀਂ ਤਾਂ ਮਨ ਦੀ ਸ਼ੁੱਧੀ ਰਹਿਣੀ ਨਹੀਂ ਹੈ। ਨਾਨਕ ਜਿੰਨੀ ਗੁਰਮੁਖ ਬੁੱਝਿਆ, ਜਿੰਨਾ ਗੁਰਮੁਖਾਂ ਨੇ ਗੁਰੂ ਦੁਆਰਾ ਸਮਝ ਲਿਆ ਇਸ ਗੱਲ ਨੂੰ ਕਿ ਸੂਤਕ ਤੇ ਪਾਤਕ ਹੁੰਦਾ ਕੀ ਹੈ, ਤਿੰਨਾਂ ਸੂਤਕ ਨਾ ਹੈ, ਉਹਨਾਂ ਨੂੰ ਸੂਤਕ ਨਹੀਂ ਚਿੰਬੜਦਾ ਹੈ, ਨਾ ਉਹਨਾਂ ਨੂੰ ਪਾਤਕ ਲੱਗਦਾ ਹੈ, ਜਿਨ੍ਹਾਂ ਨੇ ਪਵਿੱਤਰਤਾ ਦੇਖ ਲਈ ਹੈ, ਨਾਮ ਦੀ ਪਵਿੱਤਰਤਾ ਕਿੰਨੀ ਵੱਡੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੰਡਤਾਂ ਨੂੰ ਸਮਝਾਇਆ ਤਾਂ ਉਦੋਂ ਹੀ ਸਮਝਾਇਆ ਸੀ, ਉਹ ਤਾਂ ਹੁਣ ਅੱਜ ਤਾਂ ਆਪਣੇ ਲਈ ਹੈ। ਅੱਜ ਆਪਾਂ ਨੂੰ ਮਹਾਰਾਜ ਨੇ ਸਮਝਾਇਆ ਕਿ ਸਾਰਿਆਂ ਨਾਲ ਵੱਡੀ ਜਿਹੜੀ ਚੀਜ਼ ਹੈ ਉਹ ਗਿਆਨ ਹੈ। ਗਿਆਨ ਗਿਆਨ ਉਹ ਤਾਰੇ ਧੋਏ, ਗਿਆਨ ਦੀ ਪ੍ਰਾਪਤੀ ਗੁਰਾਂ ਤੋਂ ਬਿਨਾਂ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਕੋਲ ਰੋਜ਼ ਬੈਠਦੇ ਹਾਂ, ਗਿਆਨ ਪ੍ਰਾਪਤ ਕਰਦੇ ਹਾਂ। ਜਿੰਨਾ ਜਿੰਨਾ ਕੁਝ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ, ਜੇ ਤਾਂ ਇੰਨਾ ਕੁਝ ਪ੍ਰਾਪਤ ਕਰਨਾ ਹੈ, ਇੰਨਾ ਕਰਨ ਨਾਲੋਂ ਇੱਕ ਗੱਲ ਸਤਿਗੁਰੂ ਨੇ ਆਪਾਂ ਨੂੰ ਕਹਿ ਦਿੱਤੀ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਇੱਕ ਸਿੰਘ ਨੂੰ ਕਿਹਾ ਸੀ, ਕਹਿੰਦੇ ਇੱਕ ਕੰਮ ਕਰਨਾ ਕਿ ਸੌ ਕਰਨਾ। ਬੜੀ ਗੁੱਝੀ ਰਮਜ ਵਾਲੀ ਗੱਲ ਹੈ। ਉਹ ਸਿੰਘ ਸਿਆਣਾ ਸੀ ਅੱਗਿਓਂ, ਕਹਿੰਦਾ ਜੀ ਇੱਕ ਕੰਮ ਕਰਨਾ ਸੌ ਨਹੀਂ ਕਰਨਾ, ਭਾਵ ਇੱਕ ਨਾਮ ਜਪਣਾ ਕਿ ਸੌ ਕੰਮ ਹੋਰ ਕਰਨੇ, ਗੁਰਦੁਆਰੇ ਬਣਾਉਣੇ ਹੈ, ਸੇਵਾ ਕਰਨੀ ਹੈ, ਆਹ ਕਰਨਾ ਆਹ ਕਰਨਾ। ਉਹ ਸੌ ਕੰਮ ਤਾਂ ਉਹ ਵੱਖਰਾ, ਇੱਕ ਹੈ ਸਿਰਫ ਨਾਮ ਜਪਣਾ। ਕਹਿੰਦੇ ਨਾਮ ਹੀ ਜਪਣਾ ਕਿ ਜਾਂ ਸੌ ਕੰਮ ਕਰਨਾ? ਉਹ ਕਹਿੰਦਾ ਮੈਂ ਤਾਂ ਸਿਰਫ ਨਾਮ ਹੀ ਜਪਣਾ। ਮਹਾਂਪੁਰਸ਼ ਕਹਿੰਦੇ ਫਿਰ ਚੰਗਾ ਸੌ ਕੰਮ ਵੀ ਨਾਲ ਆਪੇ ਹੀ ਹੁੰਦਾ ਜਾਊ। ਜੇ ਤੂੰ ਇੱਕ ਕੰਮ ਕਰੇਗਾ ਨਾ, ਰੱਬ ਤੇਰਾ ਸੌ ਕੰਮ ਕਰੂਗਾ। ਉਹਨਾਂ ਮਹਾਂਪੁਰਸ਼ਾਂ ਨੇ ਹੁਣ ਗੁਰਦੁਆਰੇ ਵੀ ਬਣਾਏ ਨੇ, ਸੰਥਿਆ ਵੀ ਕਰਾਈ ਹੈ, ਕੀਰਤਨ ਵੀ ਕਰਾਇਆ ਹੈ, ਉਹ ਹਜ਼ਾਰਾਂ ਕੰਮ ਨਾਲ ਉਹਨਾਂ ਨੇ ਹੋਰ ਵੀ ਕਰ ਲਏ। ਕਾਹਦੇ ਕਰਕੇ? ਨਾਮ ਨਾਲ ਬੰਦੇ ਚ ਇੰਨੀ ਸਮਰੱਥਾ ਆ ਜਾਂਦੀ ਹੈ, ਉਹ ਜਿੰਨੇ ਮਰਜ਼ੀ ਕੰਮ ਕਰੀ ਜਾਵੇ ਨਾਮ ਨਾਲ ਹੀ ਆ ਸਮਰੱਥਾ ਸਾਰੀ। ਨਾਮ ਕਰਕੇ ਤਾਂ ਦੁਨੀਆ ਬਣੀ ਹੈ, ਨਾਮ ਕਰਕੇ ਤਾਂ ਆਪਾਂ ਬਣੇ ਹੈ, ਨਾਮ ਕਰਕੇ ਤਾਂ ਸਭ ਕੁਛ ਬਣਿਆ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਰਾ ਕੁਝ ਛੱਡ ਕੇ ਇੱਕ ਨਾਮ ਨਾਲ ਜੁੜ ਜਾਓ, ਫਿਰ ਤੁਹਾਡੇ ਹਜ਼ਾਰਾਂ ਲੱਖਾਂ ਕਰੋੜਾਂ ਕੰਮ ਆਪਣੇ ਆਪ ਹੀ ਹੁੰਦੇ ਜਾਣਗੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਪਾਕ ਪਟਨ ਦੇ ਵਿੱਚ ਸ਼ੇਖ ਬ੍ਰਹਮ ਨੂੰ ਨੌ ਸ਼ਲੋਕ ਉਚਾਰਨ ਕਰਕੇ ਉਪਦੇਸ਼ ਦਿੱਤਾ। ਫਿਰ ਲਾਹੌਰ ਦੇ ਵਿੱਚ ਦੁਨੀ ਚੰਦ ਧੁੱਪੜ ਨੂੰ ਉਪਦੇਸ਼ ਦਿੱਤਾ ਬਾਕੀ ਸ਼ਲੋਕ ਉਚਾਰਨ ਕਰਕੇ। ਉਹਨਾਂ ਦਾ ਬੜਾ ਭਲਾ ਹੋਇਆ, ਸਾਡਾ ਵੀ ਭਲਾ ਕਰ ਰਹੇ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ। ਹਰ ਰੋਜ਼ ਆਸਾ ਦੀ ਵਾਰ ਦੇ ਵਿੱਚ ਬਹੁਤ ਕੁਛ ਹੈ, ਨਜ਼ਰ ਨਹੀਂ ਆਉਂਦਾ ਭਾਗਾਂ ਤੋਂ ਬਿਨਾਂ। ਭਾਗਾਂ ਵਾਲਿਆਂ ਨੂੰ ਨਜ਼ਰ ਆਉਂਦਾ ਹੈ ਆਸਾ ਦੀ ਵਾਰ ਦੇ ਅੰਦਰ ਕਿੰਨਾ ਕੁਛ ਹੈ। ਕੇਵਲ ਅਰਥਾਂ ਦੇ ਵਿੱਚ ਨਹੀਂ, ਅਰਥਾਂ ਤੋਂ ਅੱਗੇ ਵੀ ਚਲੇ ਜਾਣਾ। ਕੇਵਲ ਅਰਥ ਸੁਣਨ ਮਾਤਰ ਨਹੀਂ, ਅਰਥਾਂ ਨੂੰ ਦੇਖਣਾ ਵੀ ਹੈ। ਇਹਨਾਂ ਅੱਖਾਂ ਨਾਲ ਪ੍ਰਤੱਖ ਵੀ ਸਾਰਾ ਕੁਝ ਦਿਖਦਾ ਹੈ। ਸੋ ਮਹਾਰਾਜ ਬਚਨ ਕਰਦੇ ਨੇ ਸਤਿਗੁਰੂ ਜੀ ਕਿ ਜੇ ਬਗਾਨਾ ਧਨ ਮਾਲ ਲੁੱਟ ਕੇ ਉਹਦਾ ਪਾਠ ਪੂਜਾ ਕਰਾਈਏ ਉਹ ਨਹੀਂ ਠੀਕ ਰਹਿੰਦਾ। ਆਪਣੇ ਹੱਕ ਦੀ ਕਮਾਈ ਉਹ ਠੀਕ ਹੈ, ਮੂੰਹ ਦੇ ਵਿੱਚ ਝੂਠ ਨਹੀਂ ਰੱਖਣੀ ਕਦੇ, ਮੂੰਹ ਸੁੱਚਾ ਰੱਖਣਾ ਹੈ ਨਾਮ ਦੇ ਨਾਲ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, 18ਵਾਂ ਸਲੋਕ ਆਪਾਂ ਸ਼ਰਵਣ ਕੀਤਾ ਸੀ ਕਿ ਜਿਹਦੇ ਵਿੱਚ ਸੂਤਕ ਦੇ ਉੱਤੇ ਹੀ ਸਤਿਗੁਰੂ ਮਹਾਰਾਜ ਨੇ ਬਤੰਡਾ ਬਾਦ ਕੀਤਾ ਸੀ, ਇੱਕ ਪੱਖ ਹੀ ਦੱਸਣਾ ਸਿਰਫ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਜਿੰਨੀ ਗੁਰਮੁਖ ਬੁੱਝਿਆ, ਕਿਹਨਾਂ ਨੇ ਖਾਣਾ ਪੀਣਾ ਜਿਨ੍ਹਾਂ ਦਾ ਪਵਿੱਤਰ ਹੈ, ਬਹੁਤ ਪਵਿੱਤਰ ਭੋਜਨ ਛਕਦੇ ਨੇ ਜਿਹੜੇ। ਪਵਿੱਤਰ ਦੋ ਪ੍ਰਕਾਰ ਨਾਲ ਹੁੰਦਾ, ਇੱਕ ਤਾਂ ਆਪਣੇ ਹੱਕ ਦੀ ਕਮਾਈ, ਇੱਕ ਵੈਸੇ ਪਵਿੱਤਰਤਾ ਨਾਲ ਭੋਜਨ ਛਕਣਾ। ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾਂ ਸੂਤਕ ਨਾ ਹੈ, ਉਹਨਾਂ ਨੂੰ ਸੂਤਕ ਨਹੀਂ ਮਿਲਦਾ, ਪੈਦਾ ਨਹੀਂ ਹੁੰਦਾ ਉੱਥੇ। ਪੌੜੀ ਸਤਿਗੁਰ ਵੱਡਾ ਕਰ ਸਾ ਲਾਹੀ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਤਿਗੁਰੂ ਨੂੰ ਜਦੋਂ ਸਲਾਹੁੰਦੇ ਹੋ ਨਾ, ਉਦੋਂ ਛੋਟਾ ਕਰਨਾ ਸਲਾਹੋ,
ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਬਡਾਈ। ਫਰਮਾਨ ਵੀ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਚੱਕਰਵਰਤੀ ਪਾਤਸ਼ਾਹ ਹੋਵੇ, ਬਹੁਤ ਵੱਡਾ ਰਾਜਾ ਹੋਵੇ, ਉਹਨੂੰ ਆਪਾਂ ਕਹੀਏ ਆਵੀ ਮੀਆਂ। ਮੀਆਂ ਮੁਸਲਮਾਨਾਂ ਵਿੱਚ ਬਹੁਤ ਛੋਟੇ ਜਿਹੇ ਵਿਅਕਤੀ ਨੂੰ, ਅਧਨੇ ਜਿਹੇ ਮਨੁੱਖ ਨੂੰ ਕਹਿੰਦੇ ਨੇ। ਰਾਜੇ ਨੂੰ ਆਪਾਂ ਮੀਆਂ ਕਹੀਏ। ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਰਾਜੇ ਨੂੰ ਤਾਂ ਉਸੇ ਤਰ੍ਹਾਂ ਹੀ ਸਲਾਹਿਆ ਜਾਂਦਾ ਹੈ, ਜਿਵੇਂ ਬੜੇ ਬੜੇ ਰਾਜੇ ਆਉਂਦੇ ਸਨ, ਉਹਨਾਂ ਦੇ ਅੱਗੇ ਉਹਨਾਂ ਦੇ ਮੇਵੜੇ ਅਰਦਾਸੀਏ, ਅੱਗੇ ਅੱਗੇ ਉਹਨਾਂ ਦੇ ਪਹਿਰੇਦਾਰ ਚੱਲਣ ਵਾਲੇ ਬੋਲਦੇ ਸਨ, ਸੁਲਤਾਨੁਲ ਕੌਮ। ਸੋ ਇਸੇ ਪ੍ਰਕਾਰ ਹਿੰਦੁਸਤਾਨ ਦੇ ਬਾਦਸ਼ਾਹ, ਗਰੀਬਾਂ ਦੇ ਹਮਦਰਦ, 50 ਗੱਲਾਂ ਬੋਲਦੇ ਸੀ, ਫਿਰ ਕਹਿੰਦੇ ਸੀ ਮਹਾਰਾਜਾ ਫਲਾਨਾ ਆ ਰਿਹਾ। ਇਹ ਤਾਂ ਹੋਈ ਬਾਦਸ਼ਾਹ ਦੀ ਮਹਿਮਾ। ਤੇ ਜੇ ਆਪਾਂ ਕਹੀਏ ਅਕਬਰ ਵਰਗੇ ਨੂੰ, ਆ ਵੀ ਅਕਬਰ ਕੀ ਹਾਲ ਹੈ, ਮਹਾਰਾਜ ਕਹਿੰਦੇ ਇਹ ਤਾਂ ਮਾੜੀ ਗੱਲ ਹੈ, ਉਹ ਤਾਂ ਐਡਾ ਵੱਡਾ ਰਾਜਾ, ਉਹਨੂੰ ਕਹਿ ਵੀ ਨਹੀਂ ਸਕਦਾ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਤਾਂ ਹੁੰਦੇ ਨੇ ਆਮ ਜੇ ਬੰਦੇ, ਉਹਨਾਂ ਨੂੰ ਤਾਂ ਆਮ ਢੰਗ ਨਾਲ ਹੀ ਬੋਲਿਆ ਜਾਂਦਾ। ਪਹਿਲਾਂ ਵੀ ਇਹ ਪ੍ਰਮਾਣ ਆਪਾਂ ਦਿੱਤਾ ਸੀ ਕਿ ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ, ਉਹ ਇਸ ਤਰ੍ਹਾਂ ਕਹਿੰਦੇ ਹਾਂ ਕਿ ਜਿਵੇਂ ਆਮ ਜੀ ਗੱਲ ਹੀ ਹੁੰਦੀ, ਲੋਕਾਂ ਨੂੰ ਰਾਮ ਖਿਲਾਉਣਾ ਜਾਣਾ ਵੱਡਾ ਕਰ ਸਲਾਹ ਹੀ ਹੈ। ਵੱਡੇ ਨੂੰ ਵੱਡਾ ਕਰਕੇ ਹੀ ਸਲਾਹੋ, ਜਦੋਂ ਵਾਹਿਗੁਰੂ ਕਹਿਣਾ ਤਾਂ ਉਹਦੇ ਸਾਰੇ ਗੁਣ ਸਾਹਮਣੇ ਲਿਆਓ। ਇਸੇ ਤਰ੍ਹਾਂ ਸਤਿਗੁਰ ਵੱਡਾ ਕਰ ਸਲਾਹ ਹੀ ਹੈ, ਜਦੋਂ ਸਤਿਗੁਰ ਦੀ ਸਰਾਉਦਾ ਕਰਨੀ ਆ ਤਾਂ ਵੱਡੇ ਕਰ ਸਲਾਉਣਾ। ਸਤਿਗੁਰੂ ਨੂੰ ਬਹੁਤ ਵੱਡੇ ਨੇ ਮੇਰੇ ਸਤਿਗੁਰੂ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਨ੍ਹਾਂ ਸਤਿਗੁਰਾਂ ਵਿੱਚ ਇੰਨੀਆਂ ਵੱਡੀਆਂ ਵਡਿਆਈਆਂ ਜਿਹੜੀਆਂ ਹੋਰ ਕਿਤੇ ਲੱਭਦੀਆਂ ਹੀ ਨਹੀਂ ਹੈ। ਮੇਰੇ ਸਤਿਗੁਰਾਂ ਦੇ ਵਿੱਚ ਜੋ ਵਡਿਆਈਆਂ ਨੇ ਇਹ ਕਿਤੇ ਵੀ ਨਹੀਂ ਮਿਲਦੀਆਂ। ਤਾਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਵਿੱਚ ਜਿਹੜੀਆਂ ਵਡਿਆਈਆਂ ਨੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਤਾਂ ਤੇ ਸਤਿਗੁਰੂ ਨੂੰ ਮਹਾਰਾਜ ਕਹਿੰਦੇ ਨੇ ਬਹੁਤਾ ਵੱਡਾ ਕਰ ਸਲਾਹੋ। ਮਨ ਦੇ ਅੰਦਰ ਸੋਚ ਵਿਚਾਰ ਕੇ ਐਵੇਂ ਗੱਲ ਕਰਦਿਆਂ ਕਰਦਿਆਂ ਗੁਰੂ ਪਦ ਵੀ ਨਹੀਂ ਲਾਉਂਦੇ ਕਈ ਜਾਣੇ। ਚਲੋ ਬੋਲਣਾ ਤਾਂ ਨਹੀਂ ਚਾਹੀਦਾ, ਪਰ ਆਮ ਤੁਸੀਂ ਇੱਕ ਗੱਲ ਨੋਟ ਕਰੋ, ਕਈ ਲੋਕ ਕਹਿਣਗੇ ਮੈਂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਮਹਾਰਾਜ ਆਪਾਂ ਨੂੰ ਇਸ ਗੱਲ ਤੇ ਮਾਫ਼ੀ ਦੇਣ। ਇਹ ਗੱਲ ਤਾਂ ਬੜੀ ਗਲਤ ਹੈ, ਇਹ ਤੇ ਤੂੰ ਸੁਲਤਾਨ ਕਹਾਂ ਹੋ ਮੀਆਂ ਵਾਲੀ ਗੱਲ ਹੋ ਗਈ। ਗੁਰੂ ਪਦਵੀ ਨਾਲੋਂ ਵੀ ਵੱਡੀ ਸਤਿਗੁਰੂ ਦੀ ਪਦਵੀ ਹੈ। ਇੱਥੇ ਵੀ ਇਹੀ ਲਿਖਿਆ ਸਤਿਗੁਰ ਵੱਡਾ ਕਰ ਸਲਾਹੀ ਹੈ। ਜੇ ਸਤਿਗੁਰੂ ਨੂੰ ਸਲਾਹਣਾ ਤਾਂ ਸਤਿਗੁਰੂ ਕਹਿ ਕੇ ਹੀ ਸਲਾਹੋ, ਮੇਰੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ, ਤਿੰਨਾਂ ਲੋਕਾਂ ਦੇ ਮਾਲਕ, ਗਰੀਬ ਨਿਵਾਜ ਅੰਤਰਜਾਮੀ ਭਗਤ ਵੱਛਲ ਕਿਰਪਾ ਦੇ ਖਜ਼ਾਨੇ। 50 ਵਾਰੀ ਤਾਂ ਪਹਿਲਾਂ ਉਸਤਤ ਕਰਕੇ ਫੇਰ ਨਾਂ ਲਓ। ਮਹਾਰਾਜ ਕਹਿੰਦੇ ਸਿੱਧਾ ਹੀ ਕਹਿ ਦਿੰਦੇ ਹੋ, ਗੁਰੂ ਨਾਨਕ ਦੇਵ ਜੀ ਨੇ ਐਂ ਕੀਤਾ, ਗੁਰੂ ਨਾਨਕ ਦੇਵ ਜੀ ਨੇ। ਇਸ ਕਰਕੇ ਜਿਵੇਂ ਬਹੁਤ ਸਾਰੇ ਪ੍ਰਚਾਰਕ ਰਾਗੀ ਵੀ ਆਪਣੀਆਂ ਕੈਸਟਾਂ ਉਹਨਾਂ ਨੂੰ ਸੁਣਦੇ ਆ, ਕਹਿਣ ਲੱਗੇ ਐ ਨਾਨਕ ਉੱਥੇ ਤਾਂ ਐਂ ਬੋਲ ਦਿੱਤਾ, ਬਾਅਦ ਵਿੱਚ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਕਿਹਾ। ਭਾਈ ਗੁਰਦਾਸ ਨੂੰ ਉੱਥੇ ਵੱਡਾ ਬਣਾ ਦਿੱਤਾ, ਭਾਈ ਸਾਹਿਬ ਭਾਈ ਗੁਰਦਾਸ ਜੀ, ਉੱਥੇ ਐ ਨਾਨਕ, ਇਹ ਕੀ ਹਿਸਾਬ ਹੋਇਆ। ਉਹ ਜਿਹੜਾ ਸਾਰਿਆਂ ਨਾਲੋਂ ਵੱਡੇ ਸਤਿਗੁਰੂ ਮਹਾਰਾਜ ਨੇ, ਉਹਨਾਂ ਦਾ ਤਾਂ ਇੰਨਾ ਸਤਿਕਾਰ ਨਾਲ ਨਾਮ ਲੈਣਾ, ਇੰਨਾ ਸਤਿਕਾਰ ਨਾਲ ਕਿ ਜਿਹਦੇ ਵਿੱਚ ਇੰਨੀਆਂ ਵੱਡੀਆਂ ਵਡਿਆਈਆਂ ਨੇ, ਉਹਨਾਂ ਦਾ ਤਾਂ ਨਾਮ ਲੈਣ ਤੋਂ ਪਹਿਲਾਂ ਜਰਾ ਮੂੰਹ ਸਵਾਰ ਲਓ ਕਿ ਹੁਣ ਮੈਂ ਬਹੁਤ ਵੱਡੇ ਦਾ ਨਾਮ ਲੈਣ ਲੱਗਿਆ। ਆਪਣੇ ਸਰੀਰ ਨੂੰ ਤਨ ਮਨ ਧਨ ਕਰਕੇ ਸਾਵਧਾਨ ਕਰੋ, ਤਾਂ ਜਾ ਕੇ ਜਿਵੇਂ ਆਪਾਂ ਵਾਹਿਗੁਰੂ ਕਹਿਣਾ ਹੁੰਦਾ, ਵਾਹਿਗੁਰੂ ਆਪਾਂ ਨਹੀਂ ਕਹਿੰਦੇ, ਆਪਾਂ ਪਹਿਲਾਂ ਸਤ ਨਾਮ ਕਹਿੰਦੇ, ਕਿਉਂਕਿ ਉਹਦਾ ਨਾਮ ਸੱਚਾ ਹੈ, ਉਹ ਸਾਰਿਆਂ ਨਾਲੋਂ ਵੱਡਾ। ਸਹਿ ਮੇਲੇ ਸਹਿ ਅਕਾਲ ਪੁਰਖ, ਵਾਹਿਗੁਰੂ ਨੇ ਮੈਨੂੰ ਸਤਿਗੁਰੂ ਨਾਲ ਮੇਲਿਆ, ਤਾਂ ਨਦਰੀ ਆਈਆਂ, ਤਾਂ ਮੈਨੂੰ ਵਡਿਆਈਆਂ ਨਦਰ ਆਈਆਂ, ਜਦੋਂ ਅਕਾਲ ਪੁਰਖ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਮਿਲ ਲਿਆ, ਨਹੀਂ ਸੜਕ ਤੇ ਤੁਰਦਾ ਤੁਰਦਾ ਜਾਂਦਾ ਮੱਥਾ ਟੇਕ ਕੇ ਲੰਘ ਜਾਂਦਾ ਸੀ, ਗੁਰਦੁਆਰੇ ਹੀ ਨਹੀਂ ਆਉਣਾ। ਸਾਲ ਬਾਅਦ ਆਉਣਾ, ਕਦ? ਜਦ ਪੇਪਰ ਹੋਣੇ, ਉਦੋਂ 5 ਰੁਪਏ ਦੇ ਕਰਾ ਕੇ ਜਾਣਗੇ, ਪੇਪਰਾਂ ਚ ਪਾਸ ਹੋ ਜਾਣਗੇ। ਪਤਾ ਹੀ ਨਹੀਂ ਹੁੰਦਾ, ਪਰ ਜਦੋਂ ਸਤਿਗੁਰੂ ਨੂੰ ਅਸੀਂ ਮਿਲੇ, ਸ਼ਬਦ ਦੇ ਵਿਚਾਰ ਕਰਨ ਰੂਪ ਵਿੱਚ ਮਿਲੇ ਤਾਂ ਜਾਣਿਆ। ਇਹ ਬਹੁਤ ਵੱਡਾ ਗਿਆਨ ਹੈ, ਬਹੁਤ ਵੱਡਾ। ਬਾਹਰਲੇ ਸਾਇੰਸਦਾਨ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਹਮੇਸ਼ਾ ਮਹਾਰਾਜ ਦੇ ਜਿੰਨੇ ਵੀ ਸਟੀਕ ਪੋਥੀਆਂ ਨੇ ਇੰਗਲਿਸ਼ ਵਿੱਚ ਕੋਲ ਰੱਖਦੇ ਨੇ, ਉਹ ਮਹਾਰਾਜ ਜੀ ਨੂੰ ਮੱਥਾ ਟੇਕਦੇ ਕਹਿੰਦੇ ਇਹ ਪਹਿਲਾਂ ਹੀ ਬਾਬੇ ਨੇ ਲਿਖ ਦਿੱਤਾ ਸੀ, ਉਹ ਤਾਂ ਆਪਣੇ ਢੰਗ ਨਾਲ ਹੀ ਬੋਲਦੇ, ਉਹ ਤਾਂ ਕਹਿੰਦੇ ਬਾਬਾ ਨਾਨਕ ਜੀ ਨੇ ਪਹਿਲਾਂ ਲਿਖ ਦਿੱਤਾ ਕਿ ਕੋ ਕਰੋੜੀ ਚਲਤ ਨਾਨਕ, ਇਹ ਸੂਰਜ ਚੰਦਰਮਾ ਇਹ ਸਾਰੇ ਕਹਿੰਦੇ ਚੱਲਦੇ, ਕਹਿੰਦੇ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਸਾਇੰਸਦਾਨ ਨੇ, ਪਹਿਲਾਂ ਲਿਖ ਦਿੱਤਾ ਉਹਨਾਂ ਨੇ, ਅਸੀਂ ਤਾਂ ਖੋਜ ਬਾਅਦ ਵਿੱਚ ਕੀਤੀ। ਜਿੰਨੀ ਗੁਰਬਾਣੀ ਅੰਦਰ ਖੋਜ ਹੈ, ਇੰਨੀ ਖੋਜ ਕਿਤੇ ਵੀ ਹੈ ਨਹੀਂ, ਨਾ ਮਿਲਣੀ ਹੈ। ਜਾਂ ਤਿਸ ਭਾਣਾ, ਜਦੋਂ ਤਿਸ ਵਾਹਿਗੁਰੂ ਨੂੰ ਪਾਇਆ, ਜਦੋਂ ਤਿਸ ਸਤਿਗੁਰੂ ਨੂੰ ਪਾਇਆ, ਤਾਂ ਉਹ ਜਿਹੜੀਆਂ ਵੱਡੀਆਂ ਵਡਿਆਈਆਂ ਗੁਰਾਂ ਵਿੱਚ ਸੀ ਨਾ, ਤਾਂ ਮਨ ਵਸਾਈਆਂ, ਕਹਿੰਦੇ ਉਹ ਮੇਰੇ ਵਿੱਚ ਵੀ ਵਸਾ ਦਿੱਤੀਆਂ। ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਉਹ ਸਿੱਖ ਵਿੱਚ ਵੀ ਉਹੀ ਵਡਿਆਈਆਂ ਪਾ ਦਿੱਤੀਆਂ, ਧੰਨ ਧੰਨ ਬਾਬਾ ਬੁੱਢਾ ਜੀ ਵਿੱਚ ਪਾ ਦਿੱਤੀਆਂ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਸਿੱਖ ਕਹਿਣ ਲੱਗੇ, ਮਹਾਰਾਜ ਤੁਸੀਂ ਇੰਨੀ ਇੰਨੀ ਦੇਰ ਬਾਹਰ ਲਾਇਆ ਉਹਨੇ, ਕਈ ਕਈ ਸਾਲ ਮੁੜਦੇ ਨਹੀਂ, ਫਿਰ ਅਸੀਂ ਕਿਹਦੇ ਦਰਸ਼ਨ ਕਰਿਆ ਕਰੀਏ? ਗੁਰੂ ਨਾਨਕ ਦੇਵ ਜੀ ਕਹਿੰਦੇ, ਜੇ ਸਾਡੇ ਦਰਸ਼ਨ ਕਰਨੇ ਆ, ਬਾਬਾ ਬੁੱਢਾ ਜੀ ਦੇ ਦਰਸ਼ਨ ਕਰ ਲਿਆ ਕਰੋ। ਇੱਕੋ ਗੱਲ ਹੈ, ਜਿੰਨਾ ਸਤਿਕਾਰ ਦਸਵੇਂ ਪਾਤਸ਼ਾਹ ਸਿੰਘ ਦਾ ਕਰਦੇ ਆ, ਪਰਮਾਤਮਾ ਜਾਣਦਾ ਵੀ ਇੰਨਾ ਸਤਿਕਾਰ ਹੈ ਮਹਾਰਾਜ ਦੇ ਮਨ ਦੇ ਅੰਦਰ। ਕਹਿਣ ਮਾਤਰ ਨਹੀਂ ਹੈ ਕਿ ਐਵੇਂ ਲਿਖ ਦਿੱਤਾ ਗੁਰਾਂ ਨੇ, ਨਾ ਲਿਖਿਆ ਨਹੀਂ ਉਹਨਾਂ ਨੇ, ਉਹ ਕਰਕੇ ਦਿਖਾਇਆ। ਜਦੋਂ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਮਹਾਰਾਜ, ਸਿੰਘ ਸ਼ਹੀਦ ਹੋ ਗਏ, ਕਿਵੇਂ ਭੱਜ ਭੱਜ ਕੇ ਚੁੱਕਦੇ ਸੀ, ਆਹ ਮੇਰਾ 5,000, ਆਹ ਮੇਰਾ 10,000, ਆਹ ਮੇਰਾ 20,000 ਸਿੱਖ, ਆਹ ਮੇਰਾ 80,000 ਸਿੱਖ, ਉਹ ਆਹ ਮੇਰਾ 50,000 ਸਿੱਖ, ਸਾਰੇ ਇਕੱਠੇ ਕਰ ਲਏ, ਆਪਣੇ ਪਰਨੇ ਨਾਲ ਮੂੰਹ ਝਾੜੇ ਸਾਰਿਆਂ ਦੇ, ਇਸ਼ਨਾਨ ਕਰਵਾਏ, ਹੱਥੀ ਸੰਸਕਾਰ ਕੀਤਾ ਹੈ। ਕਹਿੰਦੇ ਜਿੱਥੇ ਕੋਈ ਇੱਕ ਸਾਧੂ ਸੰਤ ਚੜ੍ਹਾਈ ਕਰ ਜਾਂਦਾ, ਲੋਕ ਤਾਂ ਉੱਥੇ ਬੜੇ ਬੜੇ ਤੀਰਥ ਬਣਾ ਦਿੰਦੇ ਨੇ, ਤੇ ਜਿੱਥੇ ਮੇਰੇ 40 ਪਿਆਰਿਆਂ ਨੇ ਸ਼ਹੀਦੀ ਪਾਈ ਹੈ, ਇੱਥੇ ਕੀ ਬਣਨਾ ਚਾਹੀਦਾ ਸਿੰਘੋ? ਕਹਿੰਦੇ ਮਹਾਰਾਜ ਤੁਸੀਂ ਦੱਸੋ। ਕਹਿੰਦੇ ਇੱਥੇ ਮੁਕਤ ਸਰ ਬਣੇਗਾ, ਮੁਕਤੀ ਦਾ ਸਰੋਵਰ ਬਣੇਗਾ, ਜਿਹੜਾ ਨਹਾ ਲਵੇਗਾ ਨਾ ਮਾਘੀ ਵਾਲੇ ਦਿਨ, ਸਣੇ ਕੇਸੀ ਇਸ਼ਨਾਨ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਦੇਵੇ ਸਰੋਵਰ ਚ ਬਹਿ ਕੇ, ਕਹਿੰਦੇ ਮੁਕਤ ਹੋ ਜਾਏਗਾ। ਜਦੋਂ ਦਿਆਲੂ ਹੁੰਦੇ ਨੇ ਫਿਰ ਦਿਆਲੂ ਹੋ ਕੇ ਕਹਿੰਦੇ, ਮਾਘੀ ਵਾਲੇ ਦਿਨ ਜਿਹੜਾ ਪੰਛੀ ਵੀ ਸਰੋਵਰ ਤੋਂ ਲੰਘ ਜਾਏਗਾ ਉਹ ਵੀ ਮੁਕਤ ਹੋ ਜਾਏਗਾ। ਇੰਨੀ ਵੱਡੀ ਅਥਾਰਟੀ ਉਹਨਾਂ ਕੋਲ ਆਪਣੀ ਹੋਈ ਹੈ, ਜਿੰਨਾ ਮਰਜ਼ੀ ਕਹਿ ਦੇਣ, ਤੁਹਾਨੂੰ ਤਾਂ ਕੋਈ ਕਿੰਤੂ ਨਹੀਂ ਹੈ ਇਹਦੇ ਤੇ। ਜੇ ਦਸਵੇਂ ਪਾਤਸ਼ਾਹ ਕਹਿ ਦੇਣ ਪੰਛੀ ਮੁਕਤ ਹੋ ਜਾਏਗਾ, ਤੁਸੀਂ ਕਹੋਗੇ ਇਹ ਕਿਵੇਂ ਹੋ ਸਕਦਾ? ਇਹ ਮਾਲਕ ਦੀ ਮਰਜ਼ੀ ਹੈ, ਭਾਵੇਂ ਬਚਨਾਂ ਨਾਲ ਵੈਸੇ ਹੀ ਮੁਕਤ ਕਰ ਦੇਣ ਸਾਰਿਆਂ ਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਹੁਕਮ ਕਰਕੇ ਨਾ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਮਸਤਕ ਤੇ ਹੱਥ ਰੱਖ ਦਿੱਤਾ। ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦੀਓ ਰਿੰਨ ਲਾਥਾ। ਇਸ ਕਰਕੇ ਮਹਾਰਾਜ ਕਹਿੰਦੇ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਿੱਖ ਦੇ ਵਿੱਚੋਂ ਸਤਿਗੁਰੂ ਜੀ ਮਾਰ ਮਾਰ ਕੇ ਸਾਰੀਆਂ ਬੁਰਿਆਈਆਂ ਨੂੰ ਦੂਰ ਕਰ ਦਿੰਦੇ ਨੇ। ਮਸਤਕ ਤੇ ਜਦੋਂ ਹੱਥ ਰੱਖਦੇ ਨੇ, ਸਤਿਗੁਰ ਸਿੱਖ ਕੇ ਬੰਧਨ ਕੱਟ, ਗੁਰਕਾ ਸਿੱਖ ਵਿਕਾਰ ਤੇ ਹੱਟ, ਸਹਿ ਤੁੱਠੈ ਨੌ ਨਿੰਦ ਪਾਈਆ। ਜਦੋਂ ਸਹਿ ਮਾਲਕ ਪਰਮੇਸ਼ਰ ਜੀ ਤੁੱਠੈ ਪ੍ਰਸੰਨ ਹੋਏ, ਜਦੋਂ ਸਤਿਗੁਰੂ ਜੀ ਪ੍ਰਸੰਨ ਹੋਏ, ਇੱਕੋ ਹੀ ਗੱਲ ਹੈ। ਆਹ ਕਦੇ ਲੋਕਾਂ ਦੇ ਕਹਿਣ ਵਾਂਗੂ ਤੁਸੀਂ ਮਨ ਚ ਨਾ ਗੱਲ ਲਿਆਇਓ ਕਿ ਗੁਰੂ ਨਾਨਕ ਦੇਵ ਜੀ ਤਾਂ ਬਾਣੀ ਲਿਆਉਣ ਵਾਲੇ ਸਨ, बस वो तो छोटे ने आ थोड़े अजकल दे जेड़े प्रचारक जे करदे गल्लां इह ये बहुत नकली बंदे ने बड़े घटिया किस्म के आदमी ने लोगों इन्ने गलत राह ते ला रहे ने यह खुद तो डुबणगे ही डुबणगे दूजियां दा बेड़ा भी नाल ही डोब देणगे जेड़ा बंदा यह कहे कि गुरु नानक देव जी तो कुछ भी नहीं है तो बाणी लियाउण वाला पैगंबर सी एक बस महाराज कहिंदे उह जबान सड़ के उहनूं जांदी उह अकाल पुरख नूं इहो जिहे अखर थोड़ी बोली दे अकाल पुरख वाहेगुरु के दो रूप ने निर्गुण ते सरगुण निर्गुण ने सरगुण रूप धारण किया शरदा अपनी हमेशा वधाई दी है ना कि घटाई दी है वधा के शरदा आखो हे अकाल पुरख वाहेगुरु तू ही गुरु नानक है गुरु नानक पातशाह सच्चे पातशाह आप नारायण भट्टां दे अंदर कितनी शरदा है आप नारायण कला धार जग मैं परवरियो वो कहने आप नारायण आए ने ते साडे सिख कहंदे ने ये तो पैगंबर ने बाणी लियाउण वाले कितना फर्क है महाराज कहने जदों सह मालक जी गुरु नानक देव जी किसे ते खुश हुंदे ने नौ निध पाईआं उन्होंने नौ निधियां 18 सिद्धियां सब कुछ प्राप्त कर लिया धन गुरु नानक देव संसार नूं तारदे तारदे उदों क्योंकि ब्राह्मणी मत पंडतां दा बड़ा जोर सी गुरु नानक देव जी ब्राह्मणा जां पंडतां दे खिलाफ नहीं सन महाराज उन्हां लोकां दे खिलाफ सन जिहड़े बंदे पंडतां ब्राह्मणा वाले कपड़े पा के पखंड नूं फैला रहे सन असल विच इह हर धर्म विच हौली हौली हो जांदा पंडतां ब्राह्मणा ने भी इहो जिहा कम शुरू कर लिया ਬਈ ਇਹਦੇ ਨਾਲ ਪੈਸੇ ਆਉਂਦੇ ਨੇ ਇਸ ਕਰਕੇ ਉਹ ਹੌਲੀ ਹੌਲੀ ਸਾਰੇ ਜਾਣੇ ਪੰਡਿਤ ਬ੍ਰਾਹਮਣ ਬਣ ਬੈਠੇ ਉਹਨਾਂ ਵਿੱਚੋਂ ਅਸਲੀ ਬੰਦਾ ਕੋਈ ਰਿਹਾ ਹੀ ਨਾ ਬਹੁਤ ਘੱਟ ਇੱਕ ਅੱਧਾ ਕਿਤੇ ਠੱਗਬਾਜ਼ੀ ਜ਼ਿਆਦਾ ਸ਼ੁਰੂ ਹੋ ਗਈ ਸਲੋਕ ਮਹੱਲਾ ਪਹਿਲਾ 19ਵਾਂ ਸਲੋਕ ਪ੍ਰਾਰੰਭ ਕਰਦੇ ਨੇ ਪਹਿਲਾ ਸੁੱਚਾ ਆਪ ਹੋਏ ਪਹਿਲਾਂ ਨਹਾ ਧੋ ਕੇ ਇਸ਼ਨਾਨ ਕਰਕੇ ਚੰਗੀ ਤਰ੍ਹਾਂ ਕੁਰਲੀਆਂ ਕਰਾ ਕਰੋ ਕਰ ਕਈ ਪ੍ਰਕਾਰ ਦੇ ਮੰਤਰ ਪੜ੍ਹ ਕੇ ਪਹਿਲਾਂ ਫਿਰ ਸੁੱਚਾ ਹੋ ਕੇ ਸੁੱਚਾ ਬੈਠਾ ਆਏ ਫਿਰ ਜਿੱਥੇ ਪੋਚਾ ਲਾਇਆ ਹੋਇਆ ਚੰਗੀ ਤਰ੍ਹਾਂ ਪਰੋਲਾ ਲਾਇਆ ਹੋਇਆ ਸੁੱਚਾ ਥਾਂ ਛਿੜਕਿਆ ਹੋਇਆ ਚੰਦਨ ਆਦਿਕ ਚਾਰੇ ਪਾਸੇ ਕਾਰੀ ਕੱਢੀ ਔਰ ਛਿੱਟੀਆਂ ਜਿਹੀਆਂ ਲਾ ਕੇ ਧਾਗਾ ਬੰਨਿਆ ਹੋਇਆ ਪਵਿੱਤਰ ਥਾਂ ਹੈ ਸੁੱਚੇ ਅੱਗੇ ਰੱਖਿਓਨ ਸੁੱਚੇ ਬੰਦੇ ਨੇ ਨਹਾ ਧੋ ਕੇ ਲੰਗਰ ਤਿਆਰ ਕਰਕੇ ਉਹ ਰੋਟੀ ਤਿਆਰ ਕਰਕੇ ਉਹ ਪੰਡਿਤ ਦੇ ਅੱਗੇ ਲਿਆ ਕੇ ਰੱਖੀ ਕਿਹੜੀ ਰੋਟੀ ਕੋਈ ਨਾ ਪਿੱਟਿਓ ਜਾਏ ਕਹਿੰਦੇ ਜਿਹੜੀ ਰੋਟੀ ਨੂੰ ਕਿਸੇ ਨੇ ਦੇਖਿਆ ਤੱਕ ਵੀ ਨਹੀਂ ਪਿੱਟੀ ਨਹੀਂ ਹੋਈ ਜਿਹੜੀ ਕਿਸੇ ਸ਼ੂਦਰ ਦੀ ਨਿਗਾਹ ਨਹੀਂ ਪਈ ਜਿਹਦੇ ਤੇ ਉਹ ਰੋਟੀ ਲਿਆ ਕੇ ਪੰਡਿਤ ਦੇ ਅੱਗੇ ਰੱਖ ਦਿੱਤੀ ਸੁੱਚਾ ਹੋਏ ਕਹਿ ਜੇਵਿਆ ਉਹ ਸੁੱਚਾ ਹੋ ਕੇ ਹੱਥ ਧੋ ਕੇ ਕੁਰਲੀ ਕਰਕੇ ਮੰਤਰ ਪੜ੍ਹ ਕੇ ਫਿਰ ਲੱਗਿਆ ਛਕਣ ਜਿਵਿਆਂ ਕਦੋਂ ਪੜ੍ਹਨ ਲੱਗਿਆ ਖਾਣ ਲੱਗਿਆ ਕਹਿੰਦੇ ਲੱਗਾ ਪੜ੍ਹਨ ਸਲੋਕ ਪਹਿਲਾਂ ਉਹ ਸਲੋਕ ਪੜ੍ਹਨ ਲੱਗਿਆ ਸਲੋਕ ਕਈ ਪ੍ਰਕਾਰ ਦੇ ਪੜ੍ਹ ਕੇ ਸੁੱਚਾ ਹੋ ਕੇ ਫਿਰ ਲੱਗਿਆ ਰੋਟੀ ਖਾਣ ਕੋਥੀ ਜਾਈ ਸੱਟਿਆ ਇਸ ਇਹੋ ਲੱਗਾ ਦੋਖ ਹੁਣ ਉਹਨੇ ਰੋਟੀ ਤਾਂ ਖਾ ਲਈ ਕੋਥੀ ਹੁੰਦੀ ਮਾੜੇ ਥਾਂ ਕੁਹਾਥੀ ਨਹੀਂ ਕਹਿਣਾ ਮਾੜੇ ਥਾਂ ਦੇ ਉੱਤੇ ਜਾ ਕੇ ਉਹ ਅੰਨ ਸੁੱਟਿਆ ਉਹਨੇ ਭਾਵ ਗੰਦਗੀ ਬਣਾ ਦਿੱਤੀ ਇਹ ਦੋਖ ਕਿਹਨੂੰ ਲੱਗਿਆ ਅੰਨ ਤਾਂ ਪਵਿੱਤਰ ਸੀ ਪਰ ਇਸ ਬੰਦੇ ਨੇ ਉਹਨੂੰ ਗੰਦਗੀ ਵਿੱਚ ਤਬਦੀਲ ਕਰ ਦਿੱਤਾ ਪਾਣੀ ਪਵਿੱਤਰ ਹੈ ਇਹ ਬੰਦਾ ਗੰਦਗੀ ਬਣਾਉਂਦਾ ਪਾਣੀ ਦੀ ਕੱਪੜਾ ਪਵਿੱਤਰ ਹੈ ਚੰਗਾ ਭਲਾ ਧੋਤਾ ਹੋਇਆ ਕੱਪੜਾ ਬੰਦਾ ਪਾ ਲਵੇ ਕੱਪੜੇ ਚ ਮੁਸ਼ਕ ਆਉਣ ਲਾ ਆਉਂਦਾ ਇਹ ਬੰਦਾ ਖਰਾਬ ਹੈ ਸਾਫ਼ ਨਹੀਂ ਹੈਗਾ ਇੰਨਾ ਇਹ ਜਿੰਨਾ ਆਪਾਂ ਸਮਝਦੇ ਹਾਂ ਤਨ ਗੰਦਗੀ ਦੀ ਕੋਠੜੀ ਇਸੇ ਕਰਕੇ ਕਿਹਾ ਸਤਿਗੁਰੂ ਮਹਾਰਾਜ ਕਹਿੰਦੇ ਮਾੜੇ ਥਾਂ ਤੇ ਸੁੱਟਿਆ ਜਾ ਕੇ ਦੋਸ਼ ਕਿਹਨੂੰ ਲੱਗਿਆ ਕਿਉਂਕਿ ਅੰਨ ਦੇਵਤਾ ਇਹ ਤਾਂ ਪਵਿੱਤਰ ਹੈ ਅੰਨ ਤਾਂ ਪਵਿੱਤਰ ਹੁੰਦਾ ਪਾਣੀ ਦੇਵਤਾ ਪਾਣੀ ਵੀ ਦੇਵਤਾ ਮੰਨਿਆ ਇਹ ਵੀ ਭਲਾ ਹੀ ਕਰਦਾ ਬੈਸੰਤਰ ਅਗਨੀ ਜਿਹੜੀ ਹੈ ਇਹ ਵੀ ਦੇਵਤਾ ਹੈ ਲੂਣ ਵੀ ਦੇਵਤਾ ਹੈ ਪੰਜਵੀਂ ਚੀਜ਼ ਪਾਈ ਸੀ ਕਿਰਤ ਘਿਓ ਪੰਜਵਾਂ ਪਾਇਆ ਕਿਰਤ
ਇਹ ਵੀ ਪਵਿੱਤਰ ਚੀਜ਼ ਹੈ ਤਾਂ ਹੋਆ ਪਾਕ ਪਵਿੱਤਰ, ਤਾਂ ਪਾਕ ਪਵਿੱਤਰ ਹੋਇਆ ਭੋਜਨ ਬਣਾਇਆ ਜਦੋਂ ਪਾਪੀ ਸਿਉਂ ਤਨ ਗੱਡਿਆ, ਜਦੋਂ ਇਹ ਪਾਪੀ ਸਰੀਰ ਦੇ ਨਾਲ ਗੱਡਿਆ ਤੋਂ ਭਾਵ ਮਿਲਿਆ, ਪਹਿਲਾਂ ਤਾਂ ਚੰਗੀ ਭਲੀ ਸਾਫ਼ ਸੁਥਰੀ ਰੋਟੀ ਸੀ, ਜਦ ਇਹ ਬੰਦੇ ਨੇ ਖਾਧੀ ਗੰਦਗੀ ਪਾ ਛੱਡਦਾ, ਐਵੇਂ ਲੋਕ ਥੁੱਕਦੇ ਨੇ